ਸਾਰਿਆਂ ਵਿੱਚੋਂ ਸਮਾਇਆ। ਕਹਿੰਦੇ ਜਿਵੇਂ ਇੱਕ ਮਨ ਪੂਰੇ ਤੇ ਪੂਰੇ ਸਰੀਰ ਇੰਦਰੀਆਂ ਵਿੱਚ ਸਮਾਇਆ ਹੈ, ਇਸੇ ਤਰ੍ਹਾਂ ਇੱਕ ਸੱਤ ਪੈਦਾ ਕਰਨ ਵਾਲਾ ਪਰਮਾਤਮਾ ਸੱਚਾ ਜੋ ਕੁਝ ਉਹਨੇ ਪੈਦਾ ਕੀਤਾ ਮਨ ਦੀ ਤਰ੍ਹਾਂ ਉਹ ਵੀ ਸਾਰਿਆਂ ਵਿੱਚ ਸਮਾਇਆ ਹੈ। ਭਾਈ ਸਾਹਿਬ ਮਨ ਕਿਵੇਂ ਸਮਾਇਆ? ਉਹਨਾਂ ਦੇ ਬਚਨ ਨੇ ਕਹਿੰਦੇ ਨੇ ਆਪਾਂ ਅੱਖਾਂ ਨਾਲ ਦੇਖਦੇ ਹਾਂ, ਅੱਖਾਂ ਦਾ ਕੰਮ ਹੈ ਤੱਕਣਾ ਵੇਖਣਾ, ਦ੍ਰਿਸ਼ ਚੱਕਣੇ, ਪਰ ਜਦੋਂ ਅੱਖਾਂ ਦੇਖਦੀਆਂ ਨੇ ਤੇ ਇੱਕ ਸ਼ਬਦ ਸਾਡੀ ਜ਼ਬਾਨ ਤੋਂ ਨਿਕਲਦਾ, ਇਹ ਨਜ਼ਾਰਾ ਵੇਖ ਕੇ ਮਨ ਬਾਗੋ ਬਾਗ ਹੋ ਗਿਆ। ਵੇਖਿਆ ਅੱਖਾਂ ਨੇ, ਪਰ ਅੱਖਾਂ ਦੇ ਵਿੱਚ ਉਹ ਅਦ੍ਰਿਸ਼ਟ ਮਨ ਜਿਹੜਾ ਉਹ ਵੇਖੀ ਜਾ ਰਿਹਾ। ਅੱਖਾਂ ਤਾਂ ਸਿਰਫ ਉੱਪਰ ਵਾਲਾ ਖੋਲ ਨੇ, ਪਰ ਜਿਹੜਾ ਉਹਦਾ ਸਵਾਦ ਲੈਂਦਾ ਪਿਆ ਉਹ ਪਿੱਛੇ ਮਨ ਹੈ। ਦੇਖਿਆ ਅੱਖਾਂ ਨੇ, ਪ੍ਰਸੰਨ ਮਨ ਹੋ ਗਿਆ। ਉਸ ਤੋਂ ਬਾਅਦ ਸੁਣਦੇ ਕੰਨ ਨੇ, ਤੇ ਅਸੀਂ ਇੱਕ ਸ਼ਬਦ ਕਹਿੰਦੇ ਹਾਂ ਅੱਜ ਦੇ ਬਚਨ ਕੀਰਤਨ ਸੁਣ ਕੇ ਮਨ ਨੂੰ ਠੰਡ ਪੈ ਗਈ। ਸੁਣਿਆ ਕੰਨਾਂ ਨੇ ਤੇ ਠੰਡਾ ਮਨ ਹੋ ਗਿਆ। ਕੰਨਾਂ ਦੇ ਵਿੱਚ ਕੋਈ ਸੁਣ ਰਿਹਾ, ਪਰਮਾਤਮਾ ਨੇ ਸੁਰਾਖ ਪੈਦਾ ਕੀਤੇ ਨੇ, ਪਰ ਇਸ ਸਰੋਤ ਵਿੱਚ ਜਿਹੜਾ ਸਹੀ ਉਹ ਮਨ ਸੁਣਦਾ ਪਿਆ, ਅੱਖਾਂ ਵਿੱਚੋਂ ਦੇਖਦਾ ਤੇ ਕੰਨਾਂ ਵਿੱਚੋਂ ਸੁਣਦਾ। ਜ਼ਬਾਨ ਨਾਲ ਭੋਜਨ ਛਕਿਆ ਜਾਂ ਬੋਲ ਬੋਲੇ, ਤੇ ਜਦੋਂ ਬੋਲ ਬੋਲਨੇ ਆ ਤੇ ਸ਼ਬਦ ਕਹਿੰਦੇ ਆ ਅੱਜ ਬਾਣੀ ਪੜ੍ਹ ਕੇ ਮਨ ਨੂੰ ਸੰਤੋਖ ਆ ਗਿਆ। ਪੜ੍ਹਿਆ ਜ਼ਬਾਨ ਨੇ ਤੇ ਸੰਤੋਖ ਮਨ ਨੂੰ ਆ ਗਿਆ, ਕਿਉਂਕਿ ਮਨ ਜ਼ਬਾਨ ਵਿੱਚ ਬੈਠਾ ਪੜ੍ਹੇ ਦਾ ਸਕੂਨ ਲੈ ਰਿਹਾ ਹੈ। ਮਨ ਸਾਰੀਆਂ ਥਾਵਾਂ ਤੇ ਕਿਵੇਂ ਹੈ? ਫਿਰ ਅਸੀਂ ਗੰਧ ਨਾਸਕਾ ਵਿੱਚ ਲੈਂਦੇ ਹਾਂ, ਨੱਕ ਰਾਹੀਂ ਸੁਗੰਧੀ, ਪਰ ਜਦੋਂ ਇਨਸਾਨ ਸੁਗੰਧੀ ਲੈਂਦਾ ਮਾਣਦਾ ਤੇ ਗੱਲ ਕਹਿੰਦਾ ਇਹ ਮਹਿਕ ਕਿੰਨੀ ਮਨ ਨੂੰ ਚੰਗੀ ਲੱਗਦੀ ਪਈ। ਹੱਥਾਂ ਨਾਲ ਕੋਈ ਕੰਮ ਕਰਦਾ ਤੇ ਕੰਮ ਵਿੱਚ ਸਫਲਤਾ ਮਿਲੇ ਤੇ ਅਸੀਂ ਕਹਿੰਦੇ ਹਾਂ ਇਹ ਘਾਲਣਾ ਘਾਲ ਕੇ ਮੇਰਾ ਮਨ ਸੰਤੁਸ਼ਟ ਹੋ ਗਿਆ, ਕੰਮ ਵਿਚਾਰੇ ਹੱਥ ਕਰਦੇ ਰਹੇ ਸੰਤੁਸ਼ਟੀ ਮਨ ਨੂੰ ਮਿਲ ਗਈ। ਪੈਰਾਂ ਨਾਲ ਚੱਲਦੇ ਹਾਂ, ਗੁਰੂ ਕਰ ਗਏ, ਕਿਸੇ ਗੁਰਮੁਖ ਨੂੰ ਮਿਲਣ ਗਏ, ਕਿਸੇ ਕੰਮ ਤੇ ਗਏ, ਤੇ 10 ਮੀਲ ਸਫ਼ਰ ਕਰਨ ਤੋਂ ਬਾਅਦ ਕਹਿੰਦੇ ਹਾਂ ਅੱਜ ਦਾ ਆਉਣਾ ਸਫਲ ਹੋ ਗਿਆ, ਅੱਜ ਦਾ ਤੁਰਨਾ ਸਫਲ ਹੋ ਗਿਆ, ਕਿਉਂਕਿ ਅੱਜ ਮੇਰੀ ਸਫਲਤਾ ਹੋ ਗਈ, ਮਨ ਖਿੜ ਗਿਆ, ਅੱਜ ਮੇਰਾ ਆਉਣਾ ਸਫਲ। ਤੁਰਦੇ ਪੈਰ ਨੇ ਤੇ ਪ੍ਰਾਪਤੀ ਤੋਂ ਬਾਅਦ ਖੁਸ਼ ਮਨ ਹੁੰਦਾ। ਇਸ ਨੁਕਤੇ ਨੂੰ ਬਰੀਕੀ ਨਾਲ, ਅੱਖਾਂ ਦੇਖਦੀਆਂ ਨੇ ਪਰ ਮਨ ਰਸ ਮਾਣ ਰਿਹਾ, ਕੰਨ ਸੁਣਦੇ ਨੇ ਪਰ ਠੰਡ ਮਨ ਨੂੰ ਪੈਂਦੀ ਏ, ਜ਼ਬਾਨ ਚੱਖਦੀ ਏ ਸਵਾਦ ਮਨ ਮਾਣਦਾ, ਗੰਧ ਨਾਸ਼ਕਾ ਲੈਂਦੀ ਏ ਤੇ ਸੰਤੁਸ਼ਟ ਮਨ ਹੋ ਰਿਹਾ, ਹੱਥ ਕੰਮ ਕਰਦੇ ਨੇ, ਪੈਰ ਤੁਰਦੇ ਨੇ, ਸੰਤੁਸ਼ਟੀ ਮਨ ਨੂੰ ਹੈ। ਭਾਈ ਸਾਹਿਬ ਕਹਿੰਦੇ ਨੇ ਜਿਵੇਂ ਇੱਕ ਮਨ ਤੇਰੇ ਸਰੀਰ ਦੇ ਹਰ ਇੰਦਰੇ ਵਿੱਚ ਸਮਾਇਆ ਹੈ, ਭਾਈ ਚੇਤੇ ਰੱਖੀ, ਇਸੇ ਤਰ੍ਹਾਂ ਇੱਕ ਪਰਮਾਤਮਾ ਸਭ ਕੁਝ ਪੈਦਾ ਕਰਕੇ ਉਹ ਸਾਰਿਆਂ ਵਿੱਚ ਸਮਾਇਆ ਹੈ। ਤੂੰ ਨਿੱਕੀ ਸ੍ਰਿਸ਼ਟੀ ਹੈ ਤੇ ਉਹ ਜਿਹੜੀ ਬਾਹਰ ਦੇਖਣਾ ਇਹ ਬਹੁਤ ਵਿਰਾਟ ਹੈ, ਸਰੀਰ ਵੀ ਤਾਂ ਇੱਕ ਸੰਸਾਰ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਸਰੀਰ ਇੱਕ ਜਗਤ ਹੈ, ਜਿਵੇਂ ਇਸ ਜਗਤ ਵਿੱਚ ਮਨ ਤ੍ਰਿਪਤ ਹੁੰਦਾ ਤੇ ਬਾਹਰ ਦੀ ਸ੍ਰਿਸ਼ਟੀ ਵਿੱਚ ਪਰਿਪੂਰਨ ਪਰਮਾਤਮਾ ਹਰ ਥਾਂ ਤੇ ਵਿਦਮਾਨ ਹੈ। ਮਹਾਰਾਜ ਜੀ ਦੇ ਬਚਨ ਨੇ ਭਾਈ ਗੁਰਦਾਸ ਜੀ ਦੇ ਕਿ ਅੱਖੀ ਅੰਦਰ ਦੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ, ਜੇ ਵਹਿ ਅੰਦਰ ਬੋਲਦਾ ਬਹੁ ਸਾਧ ਲਭਾਣਾ, ਹੱਥੀ ਕਿਰਤ ਕਮਾਵਦਾ ਪਲ ਪੱਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ, ਤੇ ਅੱਗੇ ਬਚਨ ਨੇ ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ, ਆਪੇ ਆਪ ਵਰਤਦਾ ਆਪ ਸਤ ਕੀਆ ਸਭ ਸਤ। ਉਹਨੂੰ ਪਤਾ ਉਸ ਪਰਮਾਤਮਾ ਨੇ ਆਪ ਕੀਤਾ ਤੇ ਗੁਰਮੁਖ ਉਹਦਾ ਸੁਖ ਮਾਣਦਾ ਕਿ ਪਰਮਾਤਮਾ ਕਿਸ ਕਿਸ ਰੂਪ ਵਿੱਚ ਤੂੰ ਮੇਰੇ ਸਾਹਮਣੇ ਆ ਰਿਹਾ ਹੈ। ਹੁਣ ਇਸ ਤੋਂ ਅਗਲੀ ਬੇਨਤੀ, ਉਹ ਸਾਰਿਆਂ ਵਿੱਚ ਸਮਾਇਆ, ਇਹ ਸਿਰਫ ਉਦਾਹਰਨਾਂ ਨੇ। ਗੁਰਮੁਖੋ ਉਦਾਹਰਨ ਵਿੱਚ ਤੇ ਅਨੁਭਵ ਵਿੱਚ ਬੜਾ ਅੰਤਰ ਹੁੰਦਾ, ਐਗਜ਼ਾਮਪਲ ਦਿੱਤੀ ਜਾਂਦੀ ਹੈ ਪਰ ਐਗਜ਼ਾਮਪਲ ਉਦਾਹਰਨ ਪ੍ਰਮਾਣ ਉਹ ਸਹੀ ਅਰਥ ਨਹੀਂ ਕਰਦੇ ਹੁੰਦੇ। ਸਹੀ ਅਰਥ ਤਾਂ ਅਨੁਭਵ ਵਿੱਚੋਂ ਨਿਕਲਦੇ, ਮੰਨਣ ਤੋਂ ਬਾਅਦ ਨਿਕਲਦੇ। ਇੱਕ ਇਨਸਾਨ ਨੂੰ ਮੰਨ ਲਓ ਪੀੜ ਹੁੰਦੀ ਹੈ, ਉਦਾਹਰਨ ਹੀ ਹੈ ਨਾ, ਜੇ ਕੋਈ ਪੁੱਛੇ ਵੀ ਕਿਸੇ ਨੂੰ ਪੀੜ ਹੁੰਦੀ ਹੋਵੇ ਉਹਦੇ ਲੱਛਣ ਕੀ ਨੇ, ਉਹਦੇ ਕਿਹੜੇ ਚਿੰਨ੍ਹ ਨੇ, ਉਹ ਕਹਿ ਦੇਣਗੇ ਬੰਦੇ ਦੀਆਂ ਅੱਖਾਂ 'ਚੋਂ ਨੀਰ ਨਿਕਲਦਾ, ਉਹਦੇ ਮੱਥੇ ਦੇ ਉੱਪਰ ਉਹਦੇ ਫੇਸ ਦਾ ਰੰਗ ਤਬਦੀਲ ਹੁੰਦਾ, ਉਹਦੇ ਗਲੇ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਪੀੜਾ ਵਾਲਾ ਜਿਹੜਾ ਖਾਏ ਖਾਏ ਕਰਦਾ। ਇਹ ਚਿੰਨ੍ਹ ਆਪਾਂ ਕਾਪੀ 'ਤੇ ਲਿਖ ਸਕਦੇ ਹਾਂ ਬਿਮਾਰੀ ਦੇ, ਦੁੱਖ ਦੇ, ਪਰ ਭਾਈ ਕਾਪੀ ਉੱਤੇ ਲਿਖੇ ਹੋਏ ਜਿਹੜੇ ਚਿੰਨ੍ਹ ਨੇ ਚੇਤੇ ਰੱਖਿਓ, ਉਹ ਕੇਵਲ ਸਿਰਫ ਇੱਕ ਬਾਹਰਮੁਖੀ ਅੱਖਰ ਨੇ। ਅਸਲੀ ਜਿਸ ਬੰਦੇ ਨੂੰ ਪੀੜ ਹੋਈ ਹੈ, ਸ਼ਾਇਦ ਉਹਨੇ ਚਿੰਨ੍ਹ ਪੜ੍ਹੇ ਵੀ ਨਾ ਹੋਣ, ਉਹਨੇ ਪੀੜ ਨੂੰ ਮਾਣਿਆ ਹੈ। ਫਿਰ ਮੇਰੀ ਬੇਨਤੀ ਸਮਝਿਓ, ਇਹ ਅਰਥ ਨੇ ਕਿ ਪਰਮਾਤਮਾ ਇਸ ਤਰ੍ਹਾਂ ਸਮਾਇਆ। ਗਿਆਨੀਆਂ ਵਾਲੀਆਂ ਗੱਲਾਂ ਨੇ ਨਾ ਸਮਝਾਉਣ ਲਈ, ਪਰ ਨਹੀਂ ਅਸਲੀ ਤਾਂ ਅਨੁਭਵ ਹੈ ਕਿ ਕਿਸੇ ਅੰਦਰ ਪਰਮਾਤਮਾ ਨੂੰ ਦੇਖ ਲੈਣਾ, ਸਰਬ ਵਿਆਪੀ ਪਰਮਾਤਮਾ ਦੀ ਲਖਤਾ ਹੋ ਜਾਣੀ, ਹਰ ਇੱਕ ਥਾਂ 'ਤੇ ਉਸ ਨੂੰ ਆਪ ਵਿਦਮਾਨ ਦੇਖਣਾ। ਪੁਰਾਣੇ ਮਹਾਂਪੁਰਖ ਕਥਾ ਵਿਚਾਰ ਕਰਨ ਵਾਲੇ ਸੱਜਣ ਕਹਿੰਦੇ ਸਨ, ਇੱਕ ਵਾਰੀ ਕਿਸੇ ਉਸਤਾਦ ਨੇ, ਗੁਰੂ ਨੇ ਆਪਣੇ ਸ਼ਿਸ਼, ਆਪਣੇ ਚੇਲੇ ਜਿਨ੍ਹਾਂ ਨੂੰ ਤਾਲੀਮ ਦੇ ਰਹੇ ਸਨ ਧਰਮ ਦੀ, ਕਈ ਸਾਲ ਹੋ ਗਏ ਉਹਨਾਂ ਨੂੰ ਪੜ੍ਹਦਿਆਂ ਵਿਚਾਰ ਕਰਦਿਆਂ, ਅਤੇ ਉਹਨਾਂ ਕਿਹਾ ਮਹਾਰਾਜ ਇੰਨੇ ਸਾਲ ਹੋ ਗਏ ਨੇ ਤਾਲੀਮ ਲੈਂਦਿਆਂ, ਬਹੁਤ ਪੜ੍ਹ ਗਏ, ਬੋਲਣਾ ਆ ਗਿਆ, ਗ੍ਰੰਥ ਵਾਚਨੇ ਆ ਗਏ, ਸਰਬ ਵਿਆਪਕਤਾ 'ਤੇ ਬੋਲਣ ਲੱਗ ਪਏ। ਕਹਿਣ ਲੱਗੇ ਮਹਾਰਾਜ ਤਾਲੀਮ ਪੂਰੀ ਮੁਕੰਮਲ ਹੋ ਗਈ, ਹੋਰ ਸਾਨੂੰ ਘਰ ਨੂੰ ਤੁਸੀਂ ਵਿਦਿਆ ਕਰਨ ਲੱਗੇ ਹੋ। ਗੁਰੂ ਨੇ ਕਿਹਾ ਤਾਲੀਮ ਤਾਂ ਮੁਕੰਮਲ ਹੋਈ, ਪਰ ਅਜੇ ਤੱਕ ਮੈਂ ਤੁਹਾਡੀ ਪ੍ਰੀਖਿਆ ਨਹੀਂ ਲਈ, ਪਰਚਾ ਨਹੀਂ ਪਾਇਆ, ਐਗਜ਼ਾਮ ਨਹੀਂ ਹੋਇਆ, ਅਤੇ ਸ਼ਿਸ਼ ਆਗਿਆਕਾਰੀ ਸਨ। ਕਹਿਣ ਲੱਗੇ ਮਹਾਰਾਜ ਰਿਖੀ ਜੀ, ਗੁਰੂ ਜੀ, ਤੁਸੀਂ ਕਿਰਪਾ ਕਰੋ ਅਤੇ ਸਾਡੇ ਤੋਂ ਪ੍ਰੀਖਿਆ ਲੈ ਲਵੋ। ਇੱਥੇ ਇੱਕ ਅਰਜ਼ ਕਰਾਂ, ਆਚਾਰਿਆ ਵਿੱਚ, ਟੀਚਰ ਵਿੱਚ, ਮਾਸਟਰ ਵਿੱਚ ਅਤੇ ਗੁਰੂ ਵਿੱਚ ਥੋੜ੍ਹਾ ਜਿਹਾ ਫਰਕ ਹੈ। ਕਦੇ ਤੁਸੀਂ ਦੇਖੋਗੇ ਅੰਗਰੇਜ਼ੀ ਵਿੱਚ ਗੁਰੂ ਸ਼ਬਦ ਦਾ ਬਦਲ ਕੋਈ ਨਹੀਂ ਲੱਭਦਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਅੰਗਰੇਜ਼ੀ ਵਿੱਚ ਗੁਰੂ ਸ਼ਬਦ ਦੇ ਬਰਾਬਰ ਕੋਈ ਸ਼ਬਦ ਨਹੀਂ। ਮਾਸਟਰ, ਟੀਚਰ, ਪ੍ਰੋਫੈਸਰ, ਇਹ ਸ਼ਬਦ ਅਸੀਂ ਵਰਤਾਂਗੇ, ਪਰ ਗੁਰੂ ਸ਼ਬਦ ਨਹੀਂ ਲੱਭੇਗਾ। ਮਾਸਟਰ, ਟੀਚਰ, ਪ੍ਰੋਫੈਸਰ, ਇਹ ਸਾਰੇ ਜਾਣਕਾਰੀ ਦਿੰਦੇ ਨੇ, ਪਰ ਗੁਰੂ ਇੱਕ ਐਸਾ ਜਿਹੜੀ ਪਹਿਲੀ ਜਾਣਕਾਰੀ ਨੂੰ ਖੰਡਨ ਕਰ ਦਿੰਦਾ ਅਤੇ ਅੰਦਰ ਉਹ ਜਾਣਕਾਰੀ ਦਿੰਦਾ ਜਿਹੜੀ ਜਾਣਕਾਰੀ ਸੰਸਾਰ ਵਿੱਚ ਕੋਈ ਨਹੀਂ ਦੇ ਸਕਦਾ। ਗੁਰੂ ਕੀ ਹੈ? ਗੁਰੂ ਕੁਝ ਗਵਾਉਂਦਾ ਹੈ। ਫਿਰ ਮੇਰੀ ਬੇਨਤੀ ਸਮਝਿਓ, ਆਮ ਤੌਰ 'ਤੇ ਅਸੀਂ ਪੜ੍ਹਨੇ ਹਾਂ, ਬੱਚੇ ਪੜ੍ਹਨ ਜਾ ਰਹੇ ਨੇ ਨਾ, ਹਰ ਇੱਕ ਕਲਾਸ ਵਿੱਚ ਉਹਨਾਂ ਦਾ ਗਿਆਨ ਵੱਧ ਰਿਹਾ। ਜਿਹੜਾ ਪਿਛਲੇ ਸਾਲ ਸੀ ਉਸ ਤੋਂ ਇਹ ਸਾਲ ਜ਼ਿਆਦਾ, ਉਸ ਸਾਲ ਜ਼ਿਆਦਾ, ਪਰ ਸੱਚ ਜੇ ਜਦੋਂ ਗੁਰੂ ਕੋਲ ਕੋਈ ਜਾਂਦਾ ਹੈ ਮੱਥਾ ਟੇਕਦੇ, ਉਹ ਕਹਿੰਦਾ ਪਹਿਲਾਂ ਆਪਣੇ ਅੰਦਰ ਦਾ ਕਚਰਾ ਬਾਹਰ ਕੱਢ, ਫਿਰ ਮੇਰੇ ਕੋਲ ਆਈ, ਕਿਉਂਕਿ ਜਾਣਕਾਰੀ ਰੱਬ ਨਾਲ ਰੱਬ ਨਹੀਂ ਮਿਲਦਾ, ਪਰਮਾਤਮਾ ਤੇ ਅੰਦਰ ਨੂੰ ਸਵਾਸ਼ ਕਰਨ ਨਾਲ ਮਿਲਦਾ ਹੈ। ਉਹ ਕੂੜਾ ਕਰਕਟ ਬਾਹਰ ਕੱਢ ਦਿੰਦਾ। ਭਾਈ ਗੁਰਦਾਸ ਜੀ ਦੇ ਬਚਨ, ਖਾਸ ਕਰਕੇ ਭਾਈ ਵੀਰ ਸਿੰਘ ਹੋਣਾ ਦਾ ਇੱਕ ਬਚਨ ਆਉਂਦਾ, ਕਈ ਵਾਰੀ ਆਪ ਨਾਲ ਸਾਂਝਾ ਕੀਤਾ, ਉਹ ਕਹਿੰਦੇ ਨੇ ਬੰਦੇ ਨੂੰ ਅਸਲ ਵਿੱਚ ਪੜ੍ਹਾਈ ਵਿੱਚ, ਬੋਲਣ ਵਿੱਚ ਇੱਕ ਸਵਾਦ ਹੈ। ਮੈਂ ਕਥਾ ਕਰਦਿਆਂ ਸੱਚੀ ਗੱਲ ਇੱਕ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਜਦੋਂ ਕਿਤਾਬ ਪੜ੍ਹਦੇ ਹਾਂ ਨਾ, ਅਤੇ ਉਦੋਂ ਅੰਡਰਲਾਈਨ ਕਰੀ ਜਾਂਦੇ ਹਾਂ, ਮਾਰਕ ਕਰੀ ਜਾਂਦੇ ਹਾਂ। ਸੱਚੀ ਜੇ ਕਈ ਵਾਰੀ ਪੜ੍ਹਦੇ ਹਾਂ, ਜਦੋਂ ਆਉਂਦਾ ਨਾ ਆਹ ਗੱਲ ਸੰਗਤ ਸੁਣਾਵਾਂਗੇ, ਉਸ ਵੇਲੇ ਮਨ 'ਚ ਆਉਂਦਾ ਤੂੰ ਸੁਣਾਉਣ ਵਾਸਤੇ ਪੜ੍ਹਨਾ ਪਿਆ, ਤੂੰ ਮਾਨਣ ਵਾਸਤੇ ਨਹੀਂ ਪੜ੍ਹ ਰਿਹਾ, ਉਹਦਾ ਰਸ ਕੋਈ ਨਹੀਂ ਹੁੰਦਾ। ਸ਼ਬਦ ਪੜ੍ਹਦੇ ਹਾਂ, ਜਿਹੜਾ ਸ਼ਬਦ ਇਹ ਆ ਜਾਏ ਵੀ ਆਹ ਕਥਾ ਕਰਾਂਗੇ ਲੋਕ ਬਹੁਤ ਸੁਣਨਗੇ, ਸੱਚ ਇਹ ਜੇ ਉਸ ਸ਼ਬਦ ਦਾ ਸਵਾਦ ਕੋਈ ਨਹੀਂ ਆਉਂਦਾ। ਅੱਜ ਕਾਰਨ ਸਭ ਤੋਂ ਵੱਡਾ ਇਹ ਸਾਡੀ ਪੜ੍ਹਾਈ, ਸਾਡਾ ਕੀਰਤਨ, ਸਾਡਾ ਪੜ੍ਹਨਾ ਸਿਰਫ ਇਸ ਗੱਲ 'ਤੇ ਖਲੋਤਾ ਕਿ ਮੈਂ ਸੁਣਾਵਾਂਗਾ, ਸ਼ਾਬਾਸ਼ ਮਿਲੇਗੀ, ਖੌਮੇ ਦਾ ਸਵਾਦ ਆਏਗਾ, ਅਤੇ ਜੇ ਇਹ ਕਹਿਣ ਲੱਗ ਪਵੇ ਮੈਂ ਇਹਨੂੰ ਮਾਣਾਂਗਾ, ਮਾਨਣ ਤੋਂ ਬਾਅਦ ਸੁਣਾਏ ਅਤੇ ਸੁਣਨ ਵਾਲਾ ਅਤੇ ਕਹਿਣ ਵਾਲਾ ਦੋਨੋਂ ਆਨੰਦ ਵੀ ਜਾਣਗੇ। ਉਹ ਇੱਕ ਰਸ ਜਿਹਾ ਬਣ ਗਿਆ। ਅਸਲੀਅਤ ਇਹ ਰਸ ਬੜਾ ਭੈੜਾ, ਇਹ ਵੀ ਇੱਕ ਦੀਵਾਰ ਬਣਦਾ ਕਈ ਵਾਰੀ। ਖੈਰ, ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਆਪਣੇ ਪ੍ਰਕਰਨ ਵੱਲ ਰਹਿਣਾ। ਉਹ ਕਹਿੰਦੇ ਨੇ ਇੱਕ ਆਦਮੀ ਪੜ੍ਹਦਾ, ਉਹਦੇ ਕੋਲ ਜਾਣਕਾਰੀ ਬਹੁਤ ਇਕੱਠੀ ਹੋ ਗਈ, ਉਹ ਹਰ ਗੱਲ ਦਾ ਉੱਤਰ ਦੇ ਸਕਦਾ, ਤੇ ਜ਼ਰੂਰੀ ਨਹੀਂ ਕਿ ਪਰਮਾਤਮਾ ਦਾ ਭਗਤ ਗਿਆਨੀ ਦੀ ਤਰ੍ਹਾਂ ਅੱਖਰਾਂ ਨੂੰ ਬੁਣ ਸਕੇ।